सतनाम श्री वाहे गुरु साहिब जी सूरत महला नावा प्रीतम जान लिहो मन माहे अपने सुख से ही जग फांदे को काहे को नाहे प्रीतम जान लिहो मन माहे अपने सुख से ही जग फांदे को काहे को नाहे सुख न आन बहुत मिल बैठत रहत चहु दिस फेरा विपत पर सब ही संग साधित कोई न आवत मेरा घर की नार बहुत हित जासो सदा रहत संग लागी जब ही हंस तभी एकाया प्रेत प्रेत कर भागी ए बुद को व्यवहार बने है जैसे मेह लगाओ अंत बार नानक दिन हर जी कोई काम न आयो ए बुद को व्यवहार बनो है जैसे मेह लगाओ बार नानक दिन हर दिए कोई काम न आए वाहिगुरु जी का खालसा वाहिगुरु जी की फतह।
गरीब निवास श्री गुरु ग्रंथ साहिब महाराज जी की पवित्र हजूरी अंदर अदब प्यार विच सजी गुरु रूप गुरु प्यारी सात संगत सिक्खी दे केंद्र सचखंड श्री दरबार साहब श्री अमृतसर साहब तो बख्शिश होया गुरु का हुक्म आप जी ने गुरमुख प्यारियां दी रसना तो सरवण कीता बड़े प्यार नाल बड़े टिकाओ सहज विच गुरसिखां ने हुक्म दा पाठ कीता। नौवें पातशाह हजूर धन गुरु तेग बहादुर महाराज जी ने बख्शिश कीती है। सत्संगत बहुत वारी जदों खास करके नौवें पातशाह महाराज की बाणी पढ़ते हैं वैसे तो सारी बाणी का विषय वस्तु एक है पर कई बार शब्दावली अलग अलग होती है विषय वस्तु एको ही है सिद्धांत एको ही है पर कई बार प्रमाण शब्दावली जिहड़े सिंबोलिक पक्ष होंदे आ वक्खरे वक्खरे होंदे आ। तो कई बार नौवें पातशाह हजूर के बचन पढ़ते हैं तो बहुत सारे लोगों को ऐसा लगता है कि गुरु साहब जी की बाणी जिहड़ी सानू संसार तो तोड़ रही है एक गल चेते च रखना निराशता विच ते निर्लेपता विच बहुत अंतर है। गुरु की बाणी निराश नहीं करती निर्लेप करती है। गुरु साहिब जी की बाणी सानू चिक्कड़ विच रह के चिक्कड़ तो मुक्त होने की जात दसती है कज्जल की कोठड़ी विच रह के निर अंजन होने की जात दसती है। अंजन माहे निरंजन रही है जोग जुगत एव पाई है। इस तरह कहते जुगती है। तो गुरु की बाणी सानू जुगती सिखा रही है। यह शब्द तुसी सुनिया मोटे जो रूप में जो सारियां दी समझ में आया सौखा जहा समझ आया वो ये है कि जगत के मित्र कौन है। जो अंत वेला होना साडे नाल कोई भी नहीं होना। सब तो नेड़े दा रिश्ता हम सफर हम राज घर दी स्त्री है तीवी है प्रीमत है पत्नी है। जिदन शरीर छड़ना है उस दिन इन्हें भी साथ नहीं देना। विपत परी सब ही संग छाड़त। हुण सारी बाणी नूं पढ़ के बाहरी तौर ते इदां लगदा कि जे साथ नहीं देना फिर छड़ दी। जे किसी रिश्ते ने साथ नहीं देना जिदन शरीर ने भी नहीं साथ देना फिर शरीर छड़ दिता सी। जो तुहानूं उपजो संग ही सो भी संग ना हो। यह बहुत सूखम विशा है बहुत महत्वपूर्ण विशा है साड़ी जिंदगी का। सच पुछो तो इदा भी जिमें निर्णायक विशा है असी फैसला लेना गुरु की बाणी के चानन च भी जिंदगी किस राह ते तोरनी है। क्योंकि जिस समाज अंदर सिखी का जन्म होया जिस धरातल से सिखी का जन्म होया असर हुंदा ना जी। जिस मिट्टी विचों कोई पौधा पैदा हुंदा हालांकि मिट्टी मिठी नहीं हुंदी पौधे की अपनी तसीर है पौधे के फल का अपना रस है। मिट्टी च रस नहीं है रस फल विच है। पर जिस धरातल से सिखी का बूटा पैदा होया जिस समाज में जिस धरती पर उन्हों अखों परोखे नहीं किया जा सकता। हजार साल का जोड़ा लोगों की मानसिकता उत्ते असर सी वो यही सी कि जे रब के राह पर तुरना तो फिर घर छड़ दिओ। चार आश्रम मने गए ब्रह्मचर्य आश्रम सौ वरा आवाज घट करो सौ वरा जिंदगी मिथ के इंसान की जिंदगी सौ वरा मिथ के वो 25-25 वरिया के पाठ किए गए हिस्से किए गए। पहले 25 साल आख्या ब्रह्मचर्य च रहना मतलब गृहस्थ तो निर्लेप जाए कही कामकता तो बिल्कुल निर्लेप ब्रह्मचर्य सुपने बिंद ना दे झरना। दूसरे 25 वरे गृहस्थ विच रहना है जिम्मेवारियां निभाउणियां परवरिश होनी है धियां पुत्र पैदा होने ने। तीसरे 25 साल बाण प्रस्त रहना है बणां दे अंदर मतलब परिवार तों निर्लेप रहना सीखना है। ते चौथे 25 साल वो ट्रेनिंग जिहड़ी 25 सालां वाली सी फिर सब कुछ छड्ड के सन्यास आश्रम। जिहड़ी गुरमत की विलक्षणता है मैं एक गल ते बड़ा जोर तुहाडे चरणां च दिंदा आ रहा लगातार कि वक्खरे होण ते विलक्षण होण च बहुत फर्क है। असीं वक्खरे होके संतुष्ट हाँ बड़ा जोर दे रहे हैं वक्खरे होण ते। ठीक है वक्खरी देख दित्ती है महाराज ने पर साडी देख नाल साडा नहीं सरना सात संगत जी। विलक्षणता साडे सिधांत दी है वक्खरे असी देख करके आ साड़ी दस्तार साड़ा चेहरा साड़ा स्वरूप गुरु का दिता हुआ सानू क्या ये सारिया ने दिता जी। दस्तार होर भी बहुत सारिया प्रजातियां बनदियां ने उन्होंने पग का स्टाइल वक्खरा हो सकता। इजराइली बनते ने अफगानी बनते ने मारवाड़ीए बनते ने राजपुताने च बनी जाती है तो अपना तरीका है। कोई वट चाढ़ के बन रहा कोई पटके नुआ बन रहा स्वरूप कोई भी सामभ सकता जी। सारे वाहगुरु दे रहा जिन्हें जिन्हें समझ आ जाएगी कि वाहगुरु जी की दात है वह सामभ लेगा। इसलिए वक्रे होने तो अगे है विलक्षणता। विलक्षणता वो विलक्षणता साढ़े सिद्धांत करके है। साडा ब्रह्मचर्य वक्रे नहीं है साडा गृहस्थ वक्रे नहीं है साडा संन्यास वक्रे नहीं है। असी तो
ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੀ। ਜਿਵੇਂ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਨਿਰਲੇਪ ਹੈ, ਜਿਵੇਂ ਮੁਗਰਾਬੀ ਪਾਣੀ ਦੇ ਵਿੱਚ ਤੈਰਦੀ ਹੋਈ ਪਾਣੀ ਦੀ ਬੂੰਦ ਉਹਦੇ ਪਰਾਂ ਤੇ ਨਹੀਂ ਟਿਕਦੀ, ਇਸ ਤਰ੍ਹਾਂ ਦੀ ਸਿੱਖ ਦੀ ਜ਼ਿੰਦਗੀ ਹੈ ਕਮਲ ਦੇ ਫੁੱਲ ਵਰਗੀ। ਇਹਨੂੰ ਵਿਲੱਖਣਤਾ ਕਹਿੰਦੇ। ਇਸੇ ਸੰਸਾਰ ਚ ਰਹਿਣਾ, ਗੁਰਮਤ ਨੇ ਇਹਨੂੰ ਮੰਨਿਆ ਕਿ ਛੱਡ ਕੇ ਸੰਸਾਰ ਤੇ ਚਲੇ ਜਾਣਾ। ਜਿਸ ਦਿਨ ਸਾਰਾ ਸੰਸਾਰ ਰਤਨ ਕਰਕੇ ਮਹਾਰਾਜ ਜਿੱਥੇ ਜਿੱਥੇ ਤੱਕ ਜਾਣਾ ਸੀ ਹਜ਼ੂਰ ਵਾਪਸ ਪਰਤਦੇ ਆ, ਅਜਿੱਤੇ ਰੰਧਾਵੇ ਦੇ ਖੂਹ ਤੇ ਪਹੁੰਚਦੇ ਆ, ਤੇ ਸਭ ਤੋਂ ਪਹਿਲਾਂ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਬੁਲਾਉਂਦੇ ਆ। ਉਦਾਸੀਆਂ ਤੋਂ ਜਾਣ ਲੱਗਿਆਂ ਗੁਰੂ ਨਾਨਕ ਸਾਹਿਬ ਜੀ ਪਰਿਵਾਰ ਨੂੰ ਤਿਆਗ ਕੇ ਨਹੀਂ ਗਏ, ਜ਼ਿੰਮੇਵਾਰੀ ਦੇ ਕੇ ਗਏ ਨੇ। ਬਾਬਾ ਸ੍ਰੀ ਚੰਦ ਜੀ ਜਿਹੜੇ ਵੱਡੇ ਪੁੱਤਰ ਨੇ ਸਾਹਿਬ ਦੇ, ਉਹਨਾਂ ਦੀ ਜ਼ਿੰਮੇਵਾਰੀ ਬੇਬੇ ਨਾਨਕੀ ਜੀ ਕੋਲ ਹੈ। ਇਸੇ ਲਈ ਤੁਸੀਂ ਵੇਖੋਗੇ ਸੁਲਤਾਨਪੁਰ ਲੋਧੀ ਦੇ ਚੁਗਰਦੇ ਬਾਬਾ ਸ੍ਰੀ ਚੰਦ ਜੀ ਦੀਆਂ ਬਹੁਤ ਸਾਰੀਆਂ ਤੁਹਾਨੂੰ ਯਾਦਗਾਰਾਂ ਮਿਲਣਗੀਆਂ। ਬਾਬਾ ਸ੍ਰੀ ਚੰਦ ਜੀ ਸੁਲਤਾਨਪੁਰ ਲੋਧੀ ਰਹਿ ਰਹੇ ਨੇ, ਬਾਬਾ ਲਖਮੀ ਦਾਸ ਜੀ ਨਾਨਕਿਆਂ ਦੇ ਕੋਲ ਮਾਤਾ ਸੁਲੱਖਣੀ ਜੀ ਦੇ ਨਾਲ, ਨਾਨਾ ਮੂਲ ਚੰਦ ਤੇ ਨਾਨੀ ਚੰਦੋ ਰਾਣੀ ਅਚਲ ਬਟਾਲੇ ਉੱਥੇ ਰਹਿ ਰਹੇ ਨੇ। ਤੇ ਜਦੋਂ ਹਜ਼ੂਰ ਜ਼ਿੰਮੇਵਾਰੀਆਂ ਨਿਭਾ ਕੇ ਆਏ, ਜਗਤ ਰਤਨ ਕਰਕੇ ਆਏ, ਉਪਦੇਸ਼ ਦੇ ਕੇ ਆਏ, ਜਿਹਨੂੰ ਅਸੀਂ ਪ੍ਰਚਾਰ ਫੇਰੀਆਂ ਨੂੰ ਉਦਾਸੀਆਂ ਕਹਿੰਦੇ ਹਾਂ, ਤੇ ਸਭ ਤੋਂ ਪਹਿਲਾਂ ਕੰਮ ਮਹਾਰਾਜ ਨੇ ਕੀਤਾ ਸੀ ਕਿ ਪਰਿਵਾਰ ਨੂੰ ਉੱਥੇ ਬੁਲਾ ਲਿਆ ਸੀ ਅਜਿੱਤੇ ਰੰਧਾਵੇ ਦੇ ਖੂਹ ਤੇ। ਅਜੇ ਸ੍ਰੀ ਕਰਤਾਰਪੁਰ ਨਹੀਂ ਸੀ ਗਏ ਮਹਾਰਾਜ, ਵੀ ਆਓ ਭਾਈ ਹੁਣ ਤੁਸੀਂ ਆ ਜਾਓ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਬਾਬਾ ਜੀ ਕਰਤਾਰਪੁਰ ਆਏ, ਜਿਹੜੇ ਕਿਰਤ ਕਰਨ ਵਾਲੇ ਕੱਪੜੇ ਸੀ, ਹੁੰਦਾ ਨਾ ਜੀ ਆਪਾਂ ਬਾਜ਼ਾਰ ਜਾ ਕੇ ਆਈਏ, ਰਿਸ਼ਤੇਦਾਰਾਂ ਕੋਲ ਜਾ ਕੇ ਆਈਏ, ਤੇ ਕਈ ਵਾਰੀ ਕੱਪੜੇ ਹੋਰ ਹੁੰਦੇ ਨੇ ਜਦੋਂ ਖੇਤਾਂ 'ਚ ਜਾਣਾ ਹੋਵੇ, ਕਿਸੇ ਨੇ ਵਰਕਸ਼ਾਪ 'ਚ ਜਾਣਾ, ਕਿਸੇ ਦੀ ਆਪਣੀ ਕੋਈ ਯੂਨੀਫਾਰਮ ਹੈ ਜਿਹੜਾ ਨੌਕਰੀ ਕਰਦਾ, ਤੂੰ ਠੀਕ ਹੈ ਉਹ ਆਪੋ ਆਪਣੇ ਕਾਰੋਬਾਰ ਦੇ ਕੱਪੜੇ ਨੇ। ਕਈ ਵਾਰੀ ਐਸਾ ਵੀ ਹੁੰਦਾ ਕਿ ਗੁਰੂ ਕੀ ਹਜ਼ੂਰੀ 'ਚ ਜਾਣਾ, ਇੱਕ ਬਕਾਇਦਾ ਵਰਦੀ ਹੈ, ਜ਼ਰੂਰੀ ਹੈ ਇਹਨੂੰ ਪਹਿਨਣਾ। ਜਦੋਂ ਸਧਾਰਨ ਜ਼ਿੰਦਗੀ 'ਚ ਵਿਚਰਨਾ, ਘਰ ਦੇ ਕੰਮ ਕਾਜ ਕਰਨੇ ਆ, ਤੇ ਜ਼ਰੂਰੀ ਨਹੀਂ ਹੈ ਵੀ ਚਿੱਟਾ ਚੋਲਾ ਪਹਿਨ ਕੇ ਰੱਖਣਾ ਬਾਈ। ਤਾਂ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਮਾਰਗ ਦਿੱਤਾ ਉਹ ਬਹੁਤ ਵਿਲੱਖਣ ਹੈ, ਉਹਨੂੰ ਸਮਝ ਲਈਏ ਸਾਧ ਸੰਗਤ, ਮਿਲਗੋਬਾ ਨਾ ਕਰੀਏ ਅਸੀਂ। ਅੱਜ ਵੱਡੀ ਸਮੱਸਿਆ ਇਹ ਬਣ ਰਹੀ ਹੈ ਕਿ ਸੈਕੂਲਰ ਹੁੰਦੇ ਹੁੰਦੇ ਅਸੀਂ ਆਪਣੀ ਵਿਲੱਖਣਤਾ ਗੁਆਉਂਦੇ ਤੁਰੇ ਜਾ ਰਹੇ। ਤੋ ਸਿੱਖੀ ਦਾ ਨਿਆਰਾਪਣ, ਗੁਰਮੁਖ ਮਾਇਆ ਵਿੱਚ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਇੱਥੇ ਨਹੀਂ ਕਿਹਾ ਕਿ ਸੰਸਾਰ ਮਾਇਆ ਹੈ, ਇਸੇ ਤਿਆਗ ਦੇਂਗੇ, ਹਮ ਜੰਗਲੋਂ ਮੇਂ ਚਲੇ ਜਾਏਂਗੇ, ਨਹੀਂ ਭਾਈ। ਇੱਥੇ ਕਿਹਾ ਗੁਰਪ੍ਰਸਾਦ ਜਿਨ੍ਹਾਂ ਲਿਵ ਲਾਗੀ, ਤਿੰਨ ਵਿੱਚੇ ਮਾਇਆ ਪਾਇਆ, ਤਿੰਨ ਵਿੱਚੇ ਮਾਇਆ ਪਾਇਆ, ਉਹਨੂੰ ਦੇ ਕੇ ਤਿੰਨ ਛੱਡ ਕੇ। ਮਹਾਰਾਜ ਨੇ ਛੱਡਣ ਵਾਲੇ ਜੋਗੀਆਂ ਨੂੰ ਮੁਖਾਤਬ ਹੋ ਕੇ ਇਹੀ ਗੱਲ ਕਹੀ ਸੀ ਵੀ ਭਲਿਓ ਪੁਰਖੋ, ਜੋਗੀ ਜੁਗਤ ਨਾ ਜਾਣੇ ਅੰਧ, ਸਿਰ ਮੰਡਵਾ ਕੇ ਕੰਨ ਪੜਵਾ ਕੇ ਤੁਸੀਂ ਕਿਹਾ ਅਸੀਂ ਜੋਗੀ ਬਣ ਗਏ ਹਾਂ, ਤੁਹਾਨੂੰ ਜੁੜਨ ਦੀ ਜੁਗਤ ਆਈ ਹੈ? ਸਿਰਫ ਕੱਪੜੇ ਚੇਂਜ ਕਰਨ ਦੇ ਨਾਲ ਥੋੜਾ ਜੋਗੀ ਹੋ ਜਾਓਗੇ, ਵੇਸ ਚੇਂਜ ਕਰਨ ਨਾਲ ਥੋੜਾ ਜੋਗੀ ਹੋ ਜਾਓਗੇ, ਵੀ ਵੇਸ ਬਦਲ ਲਿਆ ਤਾਂ ਹੁਣ ਅਸੀਂ ਜੋਗੀ ਹੋ ਗਏ। ਤੇ ਗੁਰੂ ਸਾਹਿਬ ਜੀ ਕਹਿੰਦੇ ਜੁਗਤ ਨਹੀਂ ਜਾਣੀ ਤੇ ਜੋਗੀ ਨਹੀਂ ਬਣੇ, ਹੁਣ ਜੁਗਤ ਕੀ ਹੈ? ਕੱਜਲ ਦੀ ਕੋਠੜੀ 'ਚ ਰਹਿਣਾ ਤੇ ਨਿਰਲੇਪ ਰਹਿਣਾ, ਇਹ ਆ ਤਪ ਗੁਰਮੁਖੋ। ਜੰਗਲ 'ਚ ਬਹਿ ਕੇ ਸਰੀਰ ਨੂੰ ਦੁੱਖ ਦੇਣਾ ਤਪ ਨਹੀਂ ਹੈ, ਆਹ ਸਭ ਤੋਂ ਔਖਾ ਤਪ ਹੈ। ਅੱਗ ਵਿੱਚ ਬਹਿ ਕੇ ਧੂੰਏ ਤੱਪਣ ਨਾਲੋਂ ਔਖਾ ਤਪ ਹੈ, ਪਾਣੀ 'ਚ ਬਹਿ ਕੇ ਜਲ ਧਾਰੇ ਕਰਨ ਨਾਲੋਂ ਔਖਾ ਤਪ ਹੈ, ਕਿ ਰਹਿਣਾ ਮਾਇਆ ਵਿੱਚ, ਰਹਿਣਾ ਕਾਲਖ ਵਿੱਚ ਤੇ ਰਹਿਣਾ ਨਿਰਲੇਪ, ਰਹਿਣਾ ਸਮੁੰਦਰ ਵਿੱਚ। ਡਾਕਟਰ ਭਾਈ ਵੀਰ ਸਿੰਘ ਜੀ ਹੋਰਾਂ ਦੇ ਜੀਵਨ ਦੀ ਇੱਕ ਬੜੀ ਪਿਆਰੀ ਜੀ ਵਿਥਿਆ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਜੀਵਨ 'ਚ ਲਿਖੀ ਹੋਈ ਆ ਵਿਥਿਆ। ਕਹਿੰਦੇ ਬਾਬਾ ਜੀ ਮਿਲਣ ਗਏ ਡਾਕਟਰ ਸਾਹਿਬ ਰਾਮ, ਮਿਲੇ ਨਹੀਂ ਸੀ ਪਹਿਲਾਂ ਕਦੀ, ਪਹਿਲਾਂ ਤੇ ਅੰਦਰ ਨਹੀਂ ਜਾਣ ਦਿੱਤਾ, ਚਲੋ ਗੁਰਮੁਖ ਪਿਆਰੇ ਸਨ, ਬਾਹਰ ਬਾਣੀ ਪੜ੍ਹੀ, ਅਰਦਾਸ ਕੀਤੀ ਭਲੇ ਵਾਸਤੇ, ਚੜ੍ਹਦੀ ਕਲਾ ਵਾਸਤੇ। ਵਾਪਸ ਪਰਤਣ ਲੱਗੇ ਤੇ ਸੇਵਾਦਾਰ ਸਿੰਘ ਭੱਜ ਕੇ ਆਇਆ, ਤੁਸੀਂ ਹਰਨਾਮ ਸਿੰਘ ਜੀ ਹੋ? ਜੀ ਹਾਂ। ਕਹਿੰਦੇ ਡਾਕਟਰ ਸਾਹਿਬ ਭਾਈ ਸਾਹਿਬ ਬੁਲਾਉਂਦੇ ਆ। ਉੱਥੇ
ਜਿਹੀ ਸੰਖੇਪ ਜੀ ਮੈਂ ਗੱਲ ਕਹਿਣੀ ਚਾਹੁੰਦਾ, ਜਿਹੜੀ ਗੱਲਬਾਤ ਹੋਈ ਲੰਬੇਰੀ ਹੈ ਪਰ ਜਿਹੜੀ ਸਮਝਣ ਵਾਲੀ, ਜਿਹੜੀ ਸਾਡੇ ਵਿਸ਼ੇ ਨਾਲ ਜੁੜੀ ਹੈ। ਪੁੱਛਿਆ ਹਾਲ ਪੁੱਛਣਾ ਸੀ ਜੀ ਕੀ ਹੈ। ਹੁਣ ਫਰਕ ਇਹ ਹੈ ਕਿ ਸੰਸਾਰੀ ਬੰਦੇ ਅਸੀਂ ਜਦੋਂ ਹਾਲ ਪੁੱਛਦੇ ਹਾਂ ਤੇ ਅਸੀਂ ਬਿਜ਼ਨਸ ਪੁੱਛਦੇ ਹਾਂ, ਅਸੀਂ ਆਰਥਿਕਤਾ ਪੁੱਛਦੇ ਹਾਂ, ਅਸੀਂ ਸਮਾਜਿਕ ਜੀਵਨ ਪੁੱਛਦੇ ਹਾਂ, ਸਾਡੀ ਚਰਚਾ ਦਾ ਵਿਸ਼ਾ ਇਹ ਵੀ ਹੁੰਦਾ। ਪਰ ਜਦੋਂ ਕੋਈ ਅਧਿਆਤਮਿਕ ਬੰਦਾ ਹਾਲ ਪੁੱਛਦਾ ਤੇ ਉਹ ਸਰੀਰ ਦਾ, ਜੇਬ ਦਾ, ਦੁਕਾਨ ਦਾ ਨਹੀਂ ਪੁੱਛਦਾ, ਉਹ ਅੰਦਰ ਦੇ ਹਾਲ ਪੁੱਛਦਾ। ਪੁੱਛਿਆ ਇੱਕ ਗੁਰਮੁਖ ਰੂਹ ਨੇ ਦੂਜੀ ਗੁਰਮੁਖ ਰੂਹ ਨੂੰ ਪੁੱਛਿਆ ਹਾਲ, ਤੇ ਡਾਕਟਰ ਭਾਈਵੀਰ ਸਿੰਘ ਜੀ ਕਹਿੰਦੇ ਵੀ ਹਾਲ ਨੂੰ ਕੁਝ ਨਹੀਂ ਹੋਇਆ, ਸਾਈਂ ਜੀ ਨੇ ਸਮੁੰਦਰ ਵਿੱਚ ਸੁੱਟ ਦਿੱਤਾ ਤੇ ਕਿਹਾ ਕਿ ਗਿੱਲੇ ਨਹੀਂ ਹੋਣਾ, ਬਸ ਉਹ ਜੱਦੋਜਹਿਦ ਕਰ ਰਿਹਾ। ਹੁਣ ਇਹ ਕਿੰਨਾ ਕੁ ਸੌਖਾ ਹੈ ਸਾਧ ਸੰਗਤ, ਸਮੁੰਦਰ ਵਿੱਚ ਪੈਣਾ ਤੇ ਗਿੱਲੇ ਨਹੀਂ ਹੋਣਾ, ਇਹ ਤਪਾਂ ਸਿਰ ਤਪ ਹੈ। ਅੱਖਾਂ ਜੱਗ ਵੇਖਣ, ਜਿਹਨੂੰ ਭਾਈ ਸਾਹਿਬ ਕਹਿੰਦੇ ਨਾਲੀਆਂ ਮੂਲ ਨਾ ਹੋਇਓ ਜੇ, ਕਮਾਲ ਹੈ ਜੀ। ਇਹਨੂੰ ਕਹਿੰਦੇ ਕੱਜਲ ਦੀ ਕੋਠੜੀ ਚ ਰਹਿ ਕੇ ਨਰਲੇਪ ਰਹਿਣਾ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਗੱਲਾਂ ਕਰਦੇ ਨੇ ਜਾਂ ਸਾਰੀ ਬਾਣੀ ਚ ਬਾਬਾ ਕਬੀਰ ਸਾਹਿਬ ਜੀ ਕਹਿ ਰਹੇ ਨੇ, ਦੂਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ, ਲੱਖ ਛਟਕਾਏ ਤ੍ਰਿਆ ਰੋਵੈ ਹੰਸ, ਅਕੇਲਾ ਜਾਈ ਕਹਿੰਦੇ ਕੋਈ ਵੀ ਨਹੀਂ ਨਾਲ ਗਿਆ, ਮਾਂ ਦਰਵਾਜ਼ੇ ਚ ਬੈਠੀ ਰੋ ਰਹੀ ਹੈ, ਪਤਨੀ ਨੇ ਵਾਲ ਖੋਲੇ ਹੋਏ ਆ ਉਹ ਰੋ ਰਹੀ ਹੈ। ਹੁਣ ਇੱਥੇ ਇਹ ਕਿਤੇ ਨਹੀਂ ਗਿਆ ਵੀ ਕੋਈ ਤੇਰੇ ਨਾਲ ਨਹੀਂ ਗਿਆ ਤੇ ਛੱਡਦੇ ਸੰਸਾਰ, ਛੱਡਦੇ ਰਿਸ਼ਤੇ ਨਹੀਂ। ਭਾਈ ਮੈਂ ਬੇਨਤੀ ਫਿਰ ਦੁਹਰਾ ਰਿਹਾ, ਗੁਰੂ ਸਾਹਿਬ ਜੀ ਕਹਿੰਦੇ ਨਾਲ ਤੇ ਸਰੀਰ ਵੀ ਨਹੀਂ ਜਾਣਾ, ਫਿਰ ਸਰੀਰ ਵੀ ਛੱਡ ਦੀਏ, ਸਭ ਨੂੰ ਪਤਾ ਨਹੀਂ ਜਾਣਾ। ਗੱਲ ਛੱਡਣ ਦੀ ਨਹੀਂ ਹੈ ਸਾਧ ਸੰਗਤ, ਗੱਲ ਪਕੜਨ ਦੀ ਹੈ, ਸਮਝ ਆਵੇ ਕਿ ਪਕੜਨਾ ਕੀ ਹੈ। ਸਮੱਸਿਆ ਇਹ ਨਹੀਂ ਹੈ ਕਿ ਛੱਡਣਾ ਕੀ ਹੈ, ਸਮੱਸਿਆ ਇਹ ਕਿ ਪਕੜਨਾ ਕੀ ਹੈ ਸਾਧ ਸੰਗਤ। ਹੁਣ ਫਰਕ ਇੱਥੇ ਹੈ ਕਿ ਅਸੀਂ ਪਕੜਿਆ ਹੋਇਆ ਸਰੀਰਾਂ ਨੂੰ, ਕਿਸੇ ਦੇ ਨੈਣ ਨਕਸ਼ ਸੋਹਣੇ ਲੱਗ ਰਹੇ ਆ, ਕਿਸੇ ਦੀ ਚਮੜੀ ਦਾ ਰੰਗ ਸੋਹਣਾ ਲੱਗ ਰਿਹਾ, ਕਿਸੇ ਦੀ ਮਾਇਆ ਸੋਹਣੀ ਲੱਗ ਰਹੀ ਹੈ, ਕਿਸੇ ਦੀਆਂ ਗੱਲਾਂ ਸੋਹਣੀਆਂ ਲੱਗ ਰਹੀਆਂ। ਸਾਡੀ ਸਾਂਝ ਵੀ, ਸਾਡੀ ਸਮਾਜਿਕ ਸਾਂਝ ਦੀ ਨੀਂਹ ਕੀ ਹੈ, ਭਾਵੇਂ ਕੋਈ ਧੀਆਂ ਪੁੱਤਰਾਂ ਦੇ ਰੂਪ ਚ ਹੈ, ਭਾਵੇਂ ਕੋਈ ਰਿਸ਼ਤੇਦਾਰਾਂ ਦੇ ਰੂਪ ਚ ਹੈ। ਹੁਣ ਸਾਰੇ ਸ਼ਬਦ ਨੂੰ ਬਾਹਰੀ ਤੌਰ ਤੇ ਸੁਣਾਂਗੇ, ਤੁਸੀਂ ਸੁਣਿਆ ਪਿਆਰ ਨਾਲ ਤੇ ਸਾਨੂੰ ਇੱਦਾਂ ਲੱਗਿਆ ਵੀ ਗੁਰੂ ਸਾਹਿਬ ਕਹਿ ਰਿਹਾ ਵੀ ਕੋਈ ਸੱਜਣ ਨਹੀਂ ਇੱਥੇ, ਕਿਸੇ ਨੇ ਨਹੀਂ ਨਿਭਣਾ, ਛੱਡ ਦੇ। ਨਹੀਂ ਭਾਈ ਛੱਡਣਾ ਨਹੀਂ। ਸਾਂਝ ਦੀ ਬੁਨਿਆਦ ਕੀ ਹੈ, ਪਿਆਰ ਕਰ ਤੂੰ ਜ਼ਰੂਰ, ਫਰੀਦਾ ਖਾਲਕ ਖਲਕ ਮੈਂ, ਖਲਕ ਵਸਾ ਰੱਬ ਮਾਹੇ, ਸਾਰਿਆਂ ਵਿੱਚ ਵਾਹਿਗੁਰੂ ਵਸ ਰਿਹਾ ਜੀ। ਕਿਉਂ ਕਿਸੇ ਨਾਲ ਨਫ਼ਰਤ ਕਰਦਾ, ਕਿਉਂ ਘਿਰਣਾ ਕਰਦਾ ਵੀ, ਪਰ ਤੂੰ ਉਹਦੇ ਵਿੱਚ ਬੈਠਾ ਵਾਹਿਗੁਰੂ ਨਹੀਂ ਵੇਖ ਰਿਹਾ, ਤੂੰ ਉਹਦੀ ਚਮੜੀ ਵੇਖ ਰਿਹਾ। ਤੈਨੂੰ ਪੁੱਤ ਦਾ ਮੋਹ ਕਿਉਂ ਆ ਰਿਹਾ? ਜੇ ਤੂੰ ਵਾਹਿਗੁਰੂ ਵੇਖ ਕੇ ਪਿਆਰ ਕਰਦਾ ਹੁੰਦਾ, ਤੈਨੂੰ ਗੁਆਂਢੀ ਦਾ ਬੱਚਾ ਵੀ ਉਨਾ ਪਿਆਰਾ ਲੱਗਦਾ, ਤੈਨੂੰ ਆਪਣਾ ਪੁੱਤ ਵੀ ਉਨਾ ਪਿਆਰਾ ਲੱਗਦਾ। ਭਾਈ ਘਨੱਈਆ ਜੀ ਨੂੰ ਕਿਵੇਂ ਦੁਸ਼ਮਣ ਤੇ ਮਿੱਤਰ ਇੱਕੋ ਜਿਹੇ ਲੱਗ ਰਹੇ, ਇੱਕ ਸਮਾਨ ਲੱਗ ਰਹੇ ਨੇ, ਇਹਨੂੰ ਸਮ ਦ੍ਰਿਸ਼ਟੀ ਕਹਿੰਦੇ ਆ। ਅਸਲ ਚ ਸਮ ਦ੍ਰਿਸ਼ਟੀ ਵੀ ਬ੍ਰਹਮ ਦ੍ਰਿਸ਼ਟੀ ਆ ਜੀ। ਜੇ ਸਮ ਦ੍ਰਿਸ਼ਟੀ ਨਹੀਂ ਬਣੀ ਤਾਂ ਸਮਝ ਲਓ ਝੂਠ ਬੋਲ ਰਹੇ ਆ, ਕੋਈ ਬ੍ਰਹਮ ਦ੍ਰਿਸ਼ਟੀ ਨਹੀਂ ਹੈ। ਇੱਥੇ ਤੇ ਅਸੀਂ ਸੰਗਤਾਂ ਵੀ ਵੰਡੀਆਂ ਹੋਈਆਂ ਆਪਣੀਆਂ, ਬ੍ਰਹਮ ਦ੍ਰਿਸ਼ਟੀ ਆਈ ਕਿੱਥੇ ਹੈ ਫਿਰ? ਇੱਦਾਂ ਸੰਗਤਾਂ ਵੰਡੀਆਂ ਹੋਈਆਂ ਜਿਵੇਂ ਰਾਜਨੀਤਿਕ ਲੋਕਾਂ ਨੇ ਧੜੇ ਵੰਡੇ ਹੁੰਦੇ ਆਪਣੇ ਆਪਣੇ, ਤੇ ਉਹਨਾਂ ਦੀ ਗਿਣਤੀ ਕੀਤੀ ਜਾਂਦੀ ਸਿਰਾਂ ਦੀ। ਸਮ ਦ੍ਰਿਸ਼ਟੀ ਦਿਖਾਉਂਦੀ ਹੈ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਫਿਰ ਸਾਰੇ ਚੰਗੇ ਲੱਗ ਰਹੇ। ਮੰਦਾ ਕਿਸ ਨੂੰ ਆਖੀ ਹੈ ਜਾਂ ਕਿਸ ਬਿਨ ਕੋਈ ਨਾ ਹੈ, ਸਾਰੇ ਚੰਗੇ ਨੇ। ਔਰ ਇਹ ਤਪ ਹੈ, ਮੈਂ ਫਿਰ ਕਹਿ ਰਿਹਾ, ਸਿੱਖੀ ਦਾ ਤਪ ਦੇਹੀ ਨੂੰ ਕਸ਼ਟ ਦੇਣਾ ਨਹੀਂ। ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ, ਇਹ ਪਾਈ ਹੈ, ਆਇਆ ਸਿੱਖੀ ਦੀ ਜੁਗਤ। ਸ਼ਬਦ ਦੀ ਰਹਾਓ ਦੀ ਪੰਕਤੀ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁੱਖ ਸਿਉਂ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ, ਕੋਈ ਕਿਸੇ ਦਾ ਨਹੀਂ। ਆਪਣੇ ਆਪਣੇ ਸਵਾਰਥਾਂ ਚ ਫਸੇ ਹੋਏ ਆ ਸਾਰੇ,
इस वास्ते ही मित्र प्यारे जान चंगी तरह फिर सवाल पैदा होंदा भी हुण निराश हो दीए जी भी बाणी च दस्या माता भी नहीं साथ दे रही पिता भी नहीं साथ दे रहा फिर अपना शरीर नहीं साथ दे रहा फिर छड़ दिए सारा कुछ सांझ की बुनियाद सांझ बुरी नहीं महाराज ने सांझ नहीं पाई सब तो पहली सांझ किदे नाल है गुरु नानक साहब जी की सब तो पहली मित्रता पहली सांझ वो उम्र करके थोड़ी सी वड्डे सी महाराज तो मरदाना जी ते इन्नी पीढ़ी सांझ कि सारी जिंदगी मरदाना जी ने गुरु नानक साहब ने भाई किया भरा आख्या छड़ दिंदे जी किन्नी सांझ है राय बुलार जी नाल किन्नी रूहानी सांझ है बेबे नानकी जी दे नाल किन्नी मित्रता है भाई लालो जी दे नाल कि गुरु साहब दो बारी चल के जांदे आ उहदे कोल हुण इस सांझ की बुनियाद की सी जिहड़ी महाराज ने सानू बाणी च दसी ना ते धन वेख के रिश्ता जुड़िया ना सुंदरता वेख के रिश्ता जुड़िया रिश्ता जुड़िया सांझ करीजै गुणा के भी आ रिश्ते की नहीं सी जे सानू कोई पुछे भी दोस्त की होंगे है मित्र की होंगे की क्वालिटी होंगी दोस्त की तो असं एकदम कहांगे जोड़ा औखे वेले काम आए दोस्त है यही पढ़िया सी असं जो तो बचपन में सानू किताबां पढ़ाइया कहानियां पढ़ाइया तो मैनू नहीं लगता भी कोई रह गया हो जिन्हें रिश वाली कहानी ना पढ़ी हो दो मित्र जाते रिश आ गया एक रुख से चढ़ना आता सी एक नहीं सी आता वह लेट गया सह रोक ले रिश सुंग के चलिया गया तो जो उतरिया मित्र उन्हें पूछा की कहता सी तेरे काम क्यों कहने मित्र वो जरा औखे वेले काम आए मैं गलत पढ़ाया गया जो बाणी चो समझ आई पता लग्या गलत पढ़ाया गया गुरमुख प्यारियो मित्र की पहचान यह नहीं जड़ा औखे वेले काम आए मित्र की पहचान एक जड़ा औखे राह ते पैण ही ना दवे इन समझो गल नू मित्र वो जड़ा मैनू शाबाश दई जाए जड़ा मेरे गलत काम नू भी ठीक कही जाए तेरे नाल खड़े आ तेरी पिठ ते खड़े आ बड़ा मित्र तगड़ा भाई आही कहंदे ने असीं चक गंडासी पिंडा जही कहना मेरा मित्र खड़ा पिट ते मेरा रिश्तेदार खड़ा नहीं भाई मित्र वो नहीं जरा कहता भी शाबाश चक दे फटे पिछे खड़े आ मित्र वो जरा गलत काम तो वर्जी है हुण गलत काम तो कौन वर्जदा गुरु ऐसा काम की कहना सतगुरु जी सच्चा मित्र अभी कहने हाए सच्चा मित्र नहीं मिल रहा आया सच्चा मित्र भी जिन्हें पैर पैर से रोकना तेन सच्चा मित्र असं लेना ही नहीं चाहते पाना ही नहीं चाहते सत्संग असी तो मित्र दो गल्लां उत्ते टिकाया होया मेरी उस्तत करे मेरे विरोधी की निंदा करे आई मित्र ते जिन्हें मेरा औगण दस दिता ते दूजे सज्जन का जिदे नाल मैं विरोध करदा उहदी कोई वडियाई दस दी उहदे च गुण बड़ा कमाल दा ही है फिर ते उहनू शक दी अख नाल वेखण लग पण भी इह मेरा मित्र नहीं है उस्तत निंदा कन्न सुन रोवन ते हासे कन्ना कन्न आदि हो गए ने अपनी उस्तत सुन दे दूजे की निंदा सुन दे इस वास्ते साडी पहचान अज की हुंदा जी खुशाम दीद लोगों की भीड़ क्यों गिरदे जुड़ी है और जिदे कोलों कोई स्वार्थ लैना है तुसी वेखोगे पोलिटिकल पोस्टा जो सत्ता दे हुंदे ना सत्ता विच बड़िया भीड़ा आले दुआले फिरदियां सब तो वध बेड़ा गर्क वो मित्र कर रहे होंगे जिहड़े कहिंदे ना ना जी यू आर ऑलवेज राइट तुसीं गलत हो ही नहीं सकते तुहाडा फैसला गलत हो ही नहीं सकता जे किते उदन पहचानिया हुंदा कि मित्र कौन है जिहड़ा मैनू गलत तो रोके उदन खुशाम दीदां दी चापलूसां दी भीड़ तो बच जाइए असीं पर वो एक नशा हुंदा जी चापलूसी का खुशाम बीबी का एक नशा होंदा ते मित्र की आइडेंटिफिकेशन यह है कि वाह वाह क्या भाई साहब कमाल कथा कर दिती तुसी
मुट्टी की गल कि आलोचना सुनन की आदत नहीं है। असी भीड़ कट्ठी की है चापलूसा ने, तो नतीजे की निकल गए। फिर गुरु साहब जी मित्र की पहचान दस रहे हैं। आप बाणी च पढ़ते हमने शब्द पढ़िया, सज्जन सच्चा पातशाह सज्जन। हुण जिहड़ा सच्चा पातशाह साडा सज्जन है, वह पैर पैर से कह रहा है, एक एक कदम से कह रहा है, बोली है सच धर्म झूठ ना रुकिया ना जी। मित्र ने जिन्होंने मैं मित्र समझिया उन्हें मेरे झूठ से पर्दा पाया। मैं एक बोलिया कोल गया, ना ना जी ये तो बहुत छोटी गल है, गलती इन्हें तो अगे भी है कितने। तो मैं क्या वाह वाह इन्हें मेरी टौर बनाई हो। इस वास्ते गुरु साहब कहते भी आ है मित्रता की बुक्कल च धोखा। जो बाणी मित्र बनावे ना जी, जो गुणा की सांझ साड़ी बुनियाद होएगी, फिर जिंदगी च पछतावा नहीं होएगा। शरीर का की है, वह भावें पत्नी है, भावें मापे ने, भावें दोस्त ने, भावें रिश्तेदार ने। हुण गुरु दीआं ऐनकां ला के वेखीए, क्योंकि असी समाजिक हाँ, असी जंगलों च रहने वाले नहीं हाँ। तो जी 25-30-50 साल बाद जंगलों च नहीं चले जाना भी कोई गल नहीं, 50 साल औखे सौखे कट्टो तो फिर असी जंगली चले जाना। यह साडा सिद्धांत नहीं है सात संगत, असी तो विचे माया पाया वाला सिद्धांत है साडा। यह शब्द सिखी की पहचान नाल जुड़िया हुआ शब्द है। मैं तां इहदे ते ज्यादा जोर दे रहा, इहनूं समझिए गुरमुखो। गुरु नानक साहब जी जो सज्जन शब्द की व्याख्या करते हैं ना जी, तो चार निशानियां दसते हैं सज्जन दीयां, चार निशानियां। शब्द किहदे प्रथाए क्या है, कित्थे क्या, कदों क्या, यह अलग विषय है, यह सिर्फ इंफॉर्मेशन है। सोझी कादे च है, शब्द च। वह गल्लां सिर्फ बुद्धि नूं तेज करनी है कि हां मैनूं ज्यादा पता है किहड़े स्थान च किया, किहड़ी जगह ते किया, कित्थे किया, किहदे नाल किया, बुद्धि तेज करेगा। जिन्हें जिंदगी नूं ज्ञान देना है वह है शब्द की सोझी। गुरु साहब जी शब्द की सोझी च चार गल्लां दसते, चार उदाहरण दिंदे। सज्जन टोलन लगियां, यह गल्लां ध्यान च रखनियां। हुण एक होर बेनती करां, कई बार असी यह भी ना भुलेखा खाते हैं कि रिश्तेदार होर हुंदा ते सज्जन होर हुंदा। नहीं, सज्जन प्यारे हो, गुरमुख प्यारे हो, रिश्ता ही वो जिहदे च सांझ होवे। सांझ दा ही नां सज्जनता ही है। जिहदे च सांझ नहीं, वो रिश्ता थोड़ा जां लभतिआं तां मिलो क्या। वो तो गंढ धुप है, स्वार्थ का गंढ धुप, सौदेबाजी है। वो तो कभी सरकार बन गई वेखिया गंढ धुप न, कोई हमदर्दी थोड़ी होंगी है, कोई इज्जत के भाईवाल थोड़े होंगे, कोई चंगे पासे तोड़ना थोड़ी होंगे। कई बार यत्न हो रहा हूं भी ये ना बेड़ा डुबे तो फिर साड़ी बारी आए। किसी के नाल नरड़ देना, बल देना धक्के होर चीज है, तो रिश्ता होर चीज है। सब ता महाराज ने कहा कि पति पत्नी के भी रिश्ते हैं ना, तो इन्हों बनीए ना रिश्ता बनाइए। क्या से ना बचन धन फिर यह ना आखी है, बहन इकट्ठे हुए एक जोत दो मूर्ति, धन फिर कही है सोए। जे सिर्फ शरीर ही जोड़े ने तो समझ लो धक्के समाज में बनिया होया। समाज की शर्म न, परिवार की शर्म न, धर्म की शर्म न, नहीं पाई। जिदन रूहानी सांझ वाकई गुरु की हजूरी जामन बना के गुरु के गुणा वाली सांझ पई, उदन शरीर का मेल नहीं सज्जन पाई होगी। वो तो वधिया मित्र केड़ा होना। असी मित्रता बना ही नहीं ना रहे। बड़ा पवित्र शब्द है दो सत, दोनों पासे सत हो, सत ते सत का मिलाप दोस्त, कूड़ ते कूड़ का मिलाप दोस्त नहीं हुंदा, या कूड़ ते सत का मिलाप दोस्त नहीं हुंदा। महाराज चार निशानियां दस रहे, कहिंदे कई बारी
कै बारों बड़ा चमकदा ना, कै एक धात है तुहानू पता, मावां बुजुर्गां नू पता, कै दे कांसी दे तांबे भांडे हुंदे सी घरां दे अंदर। बचपन विच साडी खेड हुंदी सी वी कै दा थाल लैके सूरजवाल करके चमकारा उहदा इदां पैंदा जिवें शीशे दा पैंदा, इदां करदे हुंदे सी ना। बारली चमक है, गुरु साहब जी कहते जो उंगल रगड़ के वेखी तो विच कालख। दूजी उदाहरण दिती उन्होंने सिंबल का बूटा, मोटा वड्डा संघना फल, तो जो आए तोते पंछी आए चुंज मारी तो विच गुद्दा रूम विच कख नहीं। तीजी उदाहरण दिती उन्होंने कोठे मंडप मारियां पासो चित्तलियां बड़िया बहरों शानो शौकत दिखावा, अंदर कख भी नहीं, टठिया काम ना आवनी विचों सखणिया। उज्जल कहना चिलकना कोटम कालड़ी मस धोतिया जूठ, अंदर जूठ ही भरी पई है जिहड़ी उतर भी नहीं पई। बारली चमकना वेख सिमल वांग सिमल रुख, शरीर में मैदन देख भुलाना, बारली बनावट ना वेख। कोठे मंडप मारियां वाल बारला कला स्वरूप ना वेख, अंदर वेख सखना ही तो नहीं, खाली तो नहीं अंदरों। तो चौथी गल गुरु नानक साहब महाराज ने कहा फिर सज्जन कौन, की निशानी होवे सज्जन की, क्योंकि वह भी सज्जन खवाउंदा सी ना। जिथे जाके महाराज ने एक बचन कहे से, वो लोगों को कहना सी मैं सज्जन, तो लोग छले जाते, अंदर गुण नहीं सी ना जी, अंदर की सी लोभ। लोग सज्जन समझ के आते सी, जिवें तोते रुख का फल समझ के आए, तो अगे सिंबल चमक देखी पर अंदर कालख। सज्जन सदवाया पर अंदर पाप। तो गुरु साहब जी ने कहा सज्जन से ही नाल मैं चलदिया नाल चलन, जिथे लेखा मंगी है तिथे खड़े दसन। सज्जन वह होंगे है जेडे नाल चलन, ते नाल ते अपना शरीर भी नहीं जाना, नाल की जाने ने गुण। इसलिए सांझ करीजा गुणा कह रही है, यह सज्जन मिले ना बिछड़ा, जे आप मिले करतार। हे मालिक जी ऐसे सज्जन मिलो ना, सही प्यारे मिलो। टुटन की गल तो नहीं कही कि मैं समाज को दूर चलिया जावा जी, जंगल च चलिया जावा जी, गुफा च चलिया जावा जी, भोरे च चलिया जावा जी, नहीं। मिलो मिलो सज्जन मिलो महाराज, जिन्ना मिलिया तेरा, बोलो ना जिन्ना मिलिया तेरा, मिलना है कि तो छड़ के जाना। जिन्ना दिसंदड़े दुर मत वंजै, जिन्ना दिसंदड़े दुर मत वंजै, मित्र या साडड़े से, मित्र या साडड़े से, मित्र कमाल दी सांझ जी। मित्र मित्र नु मिलिया ते जिहड़ी अंदर खोट सी ना खत्म हो गई। इत्थे मित्र कहदे ते मन दा शामा पईआं, ते दूजा मित्र मित्र नु कहिंदा चल जहर दे गाहक बणीए। आही मैच हो रहा साडे समाज, असी समझते हैं भी रिश्तेदार आया, कुरम आया, मित्र आया। गुरु साहब कहते तेरा दुश्मन है, क्योंकि साड़ी सांझ की नीह की है बुरियाई। असल च सज्जन बुरा बुरा नहीं है, समाज बुरा नहीं है, तू नीह की रख रहा है, रिश्ते बुरे नहीं हैं। हुण रिश्ते समाज च सतसंगी होण। पुछो गुरु अमरदास महाराज नूं कुरम नाल किदां दा रिश्ता सी उहनां दा, उन्होंने कहा नहीं रिश्ता नहीं चाहिए, मैं नहीं कुरम के मत्थे लगना। कैसा रिश्ता बनाया, सतसंगी रिश्ता। पुछो गुरु रामदास जी कैसा रिश्ता सी सहुरियां दे नाल, सतसंगी रिश्ता। पति पत्नी का रिश्ता, धियां पुत्रां का रिश्ता, सतसंगी रिश्ता क्यों नहीं हो सकता जी? किने यही ठेका लिया कि पत्नी दियां जिम्मेवारियां, पति दियां जिम्मेवारियां, सवाए कलेश के कख भी नहीं रह गया घर च। पुत्र तो आस आस रखी सी, मापे इस गल पर पूरे नहीं उतरे, इन्हू कहते सौदे रिश्ता नहीं कहते सास संगत।
ਇਹ ਸ਼ਬਦ ਸਾਡੇ ਸਮਾਜਿਕ ਜੀਵਨ ਨਾਲ ਬਹੁਤ ਗਹਿਰਾ ਤਾਲੁਕਾਤ ਰੱਖਦਾ। ਤੇ ਸਿੱਧੀ ਜੀ ਗੱਲ ਸਾਨੂੰ ਸਿਖਾ ਰਿਹਾ ਵੀ ਸਿੱਖ ਦਾ ਕਰਮ ਨਹੀਂ ਹੈ ਵੀ ਜੰਗਲੀ ਜਾਣਾ ਭਗੌੜੇ ਹੋਣਾ। ਮਹਾਰਾਜ ਨੇ ਸਾਂਝਾਂ ਪਾਈਆਂ, ਗੁਰੂ ਸਾਹਿਬ ਜੀ ਨੇ ਪਹਿਲਾ ਮਿੱਤਰ ਪਿਆਰਾ ਰੂਹਾਨੀ ਸੱਜਣ ਮਹਾਰਾਜ ਦਾ ਭਾਈ ਮਰਦਾਨਾ, ਰੂਹਾਨੀ ਸੱਜਣ ਸਾਈ ਮੀਆਂ ਮੀਰ, ਰੂਹਾਨੀ ਸੱਜਣ ਪੀਰ ਬੁੱਧੂ ਸ਼ਾਹ, ਪੀਰ ਭੀਖਣ ਸ਼ਾਹ, ਪੰਡਿਤ ਸ਼ਿਵ ਦੱਤ, ਰਿਸ਼ਤਾ ਬਣਾਇਆ ਮਾਂ ਕਹਿ ਕੇ ਰਾਣੀ ਵਿਸ਼ੰਬਰਾ, ਰਾਜਾ ਫਤਿਹ ਚੰਦ ਮਾਂ ਕਹਿ ਕੇ ਰਿਸ਼ਤਾ ਬਣਾਇਆ। ਬੁੜੀਆਂ ਸਮਾਜ ਦੀਆਂ ਸਾਂਝਾਂ, ਉਹਨਾਂ ਸਾਂਝਾਂ ਦੀ ਬੁਨਿਆਦ ਕੀ ਸੀ? ਸਾਂਝ ਕਰੀਜਾ ਗੁਨਾਹ ਕੇਰੀ, ਮਨਮੁਖ ਕੇਰੀ ਦੋਸਤੀ ਥੋਲੜਿਆ ਦਿਨ ਚਾਰ। ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵੇ, ਇੱਕ ਦੋਸਤੀ ਚੱਲਣ ਵਿਕਾਰ, ਵਿਕਾਰ ਜਨਮ ਲੈਂਦੇ ਨੇ, ਵਾਸ਼ਨਾਵਾਂ ਜਨਮ ਲੈਂਦੀਆਂ ਨੇ। ਜੀਵ ਦੇ ਦੋ ਮਿੱਤਰ ਮਿਲੇ ਇੱਕੋ ਜਿਹੀ ਸੋਚ ਸੀ, ਅੱਜ ਨਹੀਂ ਦਾ ਲੱਗਿਆ ਚੱਲ ਚੋਰੀ ਕਰੀਏ, ਬੜੀ ਗੂੜੀ ਦੋਸਤੀ ਹੈ ਜੀ। ਤੋ ਸਮਾਜਿਕ ਜ਼ਿੰਦਗੀ ਕਿੱਦਾਂ ਜੂਣੀ ਸਾਹਿਬ ਸਿਖਾ ਰਹੇ ਸਾਨੂੰ ਸਾਧ ਸੰਗਤ। ਦੋਸਤ ਉਹ ਨਹੀਂ ਜਿਹੜਾ ਮੇਰੀ ਖੁਸ਼ਾਮਦ ਕਰ ਰਿਹਾ, ਦੋ ਬੰਦੇ ਦੀ ਖੁਸ਼ਾਮਦਾਂ ਵਾਲੇ ਦੋਸਤ ਉਹ ਨਹੀਂ ਕਿ ਜਿਹੜਾ ਮੈਨੂੰ ਉਤਸ਼ਾਹਿਤ ਕਰ ਰਿਹਾ, ਮਾਰ ਦੇ ਛਾਲ ਮੈਂ ਤੇਰੇ ਨਾਲ ਹਾਂ। ਦੋਸਤ ਉਹ ਜਿਹੜਾ ਮੈਨੂੰ ਬੁਰੇ ਪਾਸਿਓਂ ਵਰਜ ਰਿਹਾ, ਕਿ ਉਹ ਸੱਚਾ ਦੋਸਤ ਹੈ ਗੁਰੂ ਦਾ ਉਪਦੇਸ਼ ਹਰ ਪੈਰ ਤੇ ਵਰਜ ਰਿਹਾ, ਮੇਰੀ ਤੱਕਣੀ ਨੂੰ ਵੇਖ ਕੇ ਵਰਜ ਰਿਹਾ, ਮੇਰੀ ਜੀਵ ਦੇ ਖਾਣ ਨੂੰ ਵੇਖ ਕੇ ਵਰਜ ਰਿਹਾ, ਮੇਰੇ ਬੋਲਣ ਨੂੰ ਵੇਖ ਕੇ ਵਰਜ ਰਿਹਾ, ਮੇਰੇ ਤੁਰਨ ਨੂੰ ਸੁਣਨ ਨੂੰ ਹਰ ਕੰਮ ਦੇ ਉੱਤੇ ਨਾ ਪਈ। ਆਹ ਹੈ ਸੱਜਣ ਸੱਚਾ ਪਾਤਸ਼ਾਹ। ਗੁਰੂ ਸਾਹਿਬ ਜੀ ਨੇ ਦਇਆ ਕੀਤੀ ਸਾਧ ਸੰਗਤ। ਗੁਰੂ ਤੇਗ ਬਹਾਦਰ ਮਹਾਰਾਜ ਤੋਂ ਸਿੱਖ ਲਈਏ ਅਸੀਂ ਕੀ ਹਨ ਸੱਜਣ, ਕਿਵੇਂ ਮਿਲਣਾ ਹੈ, ਕੀ ਹੈ ਸੰਸਾਰ, ਕੀ ਸਾਂਝ ਹੈ ਸਰੀਰਾਂ ਦੀ, ਇੱਕ ਜਾਂ ਸਰੀਰਾਂ ਦੇ ਅੰਦਰ ਵਸਦੀ ਜੋਤ ਦੀ, ਸਰੀਰਾਂ ਦੇ ਜੇਬ ਚ ਪਏ ਧਨ ਮਾਲ ਦੀ, ਜਾਂ ਸਰੀਰਾਂ ਦੇ ਅੰਦਰ ਟਿਕੇ ਗੁਣਾਂ ਦੀ। ਕਿਸ ਸਾਂਝ ਕਰਕੇ ਪਛਤਾਉਣਾ ਪੈਂਦਾ, ਰੋਣਾ ਪੈਂਦਾ, ਹਾਏ ਸਾਂਝ ਟੁੱਟ ਗਈ, ਸਾਂਝ ਦੁਸ਼ਮਣੀ ਚ ਬਦਲ ਗਈ। ਕੱਲ ਤੱਕ ਬੜੇ ਗੂੜੇ ਮਿੱਤਰ ਸੀ, ਲੈਣ ਦੇਣ ਤੋਂ ਮਸਲਾ ਬਣਿਆ, ਦੁਸ਼ਮਣ ਹੋ ਕੇ। ਸੋ ਇਹ ਬਾਣੀ ਦਾ ਇੱਕ ਇੱਕ ਸ਼ਬਦ ਜਿੱਥੇ ਸਾਡੀ ਸੁਰਤ ਨੂੰ ਵਾਹਿਗੁਰੂ ਜੀ ਨਾਲ ਜੋੜ ਰਿਹਾ, ਉੱਥੇ ਸਾਨੂੰ ਸਮਾਜ ਵਿੱਚ ਜੂਣਾ ਸਿਖਾ ਰਿਹਾ। ਅਸੀਂ ਅਧੂਰੀ ਜ਼ਿੰਦਗੀ ਨਾਲ ਜੀਵੀਏ, ਵੀ ਰੱਬ ਦੀਆਂ ਬਾਤਾਂ ਤੇ ਹਨ ਨਹੀਂ, ਸੰਸਾਰ ਦੀਆਂ ਬਾਤਾਂ ਵੀ ਹਨ, ਉਹ ਵੀ ਅਸੀਂ ਸਿੱਖੀਏ। ਤੇ ਜੋ ਗੁਰੂ ਸਾਹਿਬ ਕਿਰਪਾ ਕਰ ਰਹੇ, ਮਨ ਚੇਤੇ ਇਕਾਗਰ ਕਰੋ, ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਰਤ ਮਹੱਲਾ ਨਾਵਾ, ਪ੍ਰੀਤਮ ਜਾਨ ਲਹੂ ਮਨ ਮਾਹੇ। ਇੱਕ ਗੱਲ ਚੰਗੀ ਤਰ੍ਹਾਂ ਕਹਿੰਦੇ, ਮਨ ਚ ਵਸਾਓ ਹੇ ਪਿਆਰੇ ਜੀ, ਇਹ ਗੱਲ ਚੰਗੀ ਤਰ੍ਹਾਂ ਆਪਣੀ ਬੁੱਧੀ ਚ, ਸੁਰਤ ਵਿੱਚ, ਫੁਰਨੀਆਂ ਚ ਲਿਖ ਲਓ। ਹੁਣ ਸਮੱਸਿਆ ਪਤਾ ਕੀ ਹੈ, ਲਿਖਣੀ ਤੂੰ ਆਪ ਸੀ, ਤੇ ਜਦੋਂ ਗਲਤ ਹੁੰਦਾ ਨਾ ਤੇ ਕਹਿੰਦਾ ਮੇਰੇ ਤੇ ਕਿਸਮਤ ਹੀ ਮਾੜੀ ਲਿਖੀ ਸੀ, ਬੜਾ ਸੁਰਖਰੂ ਹੋ ਜਾਂਦਾ ਗੱਲ ਕਹਿ ਕੇ, ਮੇਰੇ ਤੇ ਕਰਮਾਂ ਚ ਹੀ ਲਿਖਿਆ ਸੀ। ਨਹੀਂ, ਗਲਤ ਸੋਚ ਰਿਹਾ ਤੂੰ। ਕਾਇਆ ਕਾਗਦ ਮਨ ਪਰਵਾਣਾ, ਸਿਰਕੇ ਲੇਖਣਾ ਪੜੇ ਇਆਣਾ। ਸਭ ਤੋਂ ਬੇਸਮਝ ਬੰਦਾ ਉਹ ਹੈ, ਇਆਣਾ ਉਹ ਹੈ ਜਿਹੜਾ ਆਪਣੇ ਸਿਰ ਵਿੱਚ ਲਿਖੇ। ਸਿਰ ਚ ਕੀ ਹੈ? ਫੁਰਨੇ, ਬੁੱਧ, ਅਕਲ, ਮਤ, ਇਹਨੂੰ ਨਹੀਂ ਪੜ ਰਿਹਾ ਤੂੰ। ਤੇ ਉਹਨੂੰ ਪਤਾ ਕੀ ਕਿਹਾ? ਵਿਦਵਾਨ ਨਹੀਂ ਕਿਹਾ, ਗਿਆਨੀ ਨਹੀਂ ਕਿਹਾ, ਪੰਡਿਤ ਨਹੀਂ ਕਿਹਾ, ਗੁਣੀ ਨਹੀਂ ਕਿਹਾ, ਇਆਣਾ। ਇਆਣਾ ਮਤਲਬ ਜਿਹਦੀ ਇਹਦੇ ਬੌਧਿਕਤਾ ਛੋਟੀ ਹੈ, ਉਮਰ ਕਰਕੇ ਨਹੀਂ ਕਿਹਾ, ਅਕਲ ਕਰਕੇ ਕਿਹਾ। ਕਾਇਆ ਕਾਗਦ ਮਨ ਪਰਵਾਣਾ, ਸਿਰਕੇ ਲੇਖਣਾ ਪੜੇ ਇਆਣਾ। ਜਿਹਨੂੰ ਪਤਾ ਹੀ ਨਹੀਂ ਵੀ ਮੈਂ ਕਰ ਕੀ ਰਿਹਾ, ਤੇ ਸਾਨੂੰ ਪਤਾ ਕੀ ਸੁਚੇਤ ਕੀਤਾ? ਨਾਲ ਇਆਣੇ ਦੋਸਤੀ, ਹੈ ਨਾ, ਰੋਕਿਆ ਕਿ ਨਹੀਂ ਰੋਕਿਆ ਜੀ? ਅਸਾਂ ਜੀ ਕੀ ਵਾਰ ਰੋਜ਼ ਸੁਣ ਰਹੇ ਤੁਸੀਂ, ਕਹਿੰਦੇ ਉਹਦੇ ਪਾਣੀ ਚ ਲੀਕ ਵਰਗੀ ਹੈ, ਬਦਾਰੂ ਚੋ ਪਾਣੀ ਅੰਦਰ ਲੀਕ ਜਿਓ, ਇਸ ਦਾ ਥਾਓ ਨਾ ਥਿਓ।
ਤੋ ਸਿਆਣਪ ਇੱਥੋਂ ਸ਼ੁਰੂ ਹੁੰਦੀ ਹੈ ਕਿ ਪਹਿਲਾਂ ਆਪਣੇ ਆਪ ਨੂੰ ਪੜ੍ਹ। ਅਸੀਂ ਕਿਤਾਬਾਂ ਪੜ੍ਹ ਪੜ੍ਹ ਕੇ ਸਿਆਣੇ ਬਣ ਰਹੇ ਹਾਂ, ਆਪਣਾ ਆਪ ਤੇ ਪੜ੍ਹ ਹੀ ਨਹੀਂ ਰਹੇ। ਸਿਰਕੇ ਲੇਖ ਨਾ ਪੜ੍ਹੇ ਆਣਾ, ਤੇਰੇ ਸਿਰ ਵਿੱਚ ਕੀ ਚੱਲ ਰਿਹਾ ਉਹਨੂੰ ਤੇ ਵੇਖ, ਪੜ੍ਹ ਸੱਜਣਾ। ਕਈਆਂ ਅਣਜਾਣਾ ਹੀ ਬਣ ਕੇ ਜ਼ਿੰਦਗੀ ਕੱਢ ਦੇਗਾ, ਕਾਹਦੀ ਦੋਸਤੀ ਜਾਣੇ ਦੀ। ਪ੍ਰੀਤਮ ਜਾਣ ਲਿਹੋ ਮਨ ਮਾਹੀ, ਇਹ ਚੰਗੀ ਤਰ੍ਹਾਂ ਆਪਣੇ ਅੰਦਰ ਸਮਝ ਲੈ।
ਆਪਣੇ ਸੁਖ ਸੋਹੇ ਜਗ ਫਾਂਦੇ, ਕੋ ਕਾਹੂ ਕੋ ਨਾਹੇ।
ਤੂੰ ਗੁਣਾਂ ਦੀ ਸਾਂਝ ਛੱਡ ਕੇ ਸਰੀਰਾਂ ਨੂੰ ਨਾਤੇ ਬਣਾਈ ਬੈਠਾ, ਇਹ ਸਾਰੇ ਸਵਾਰਥ ਦੇ ਨੇ। ਜਿਹਨੂੰ ਤੂੰ ਨੇੜਤਾ ਸਮਝ ਰਿਹਾ, ਰਿਸ਼ਤੇ ਸਮਝ ਰਿਹਾ, ਆਪਣਾਪ ਸਮਝ ਰਿਹਾ, ਇਹ ਸਭ ਸਵਾਰਥ ਹੈ। ਅਸਲ ਚ ਬਣਾ ਰਿਸ਼ਤੇ ਜੀ, ਕਿਉਂ ਨੀ? ਗੁਰੂ ਸਾਹਿਬਾਂ ਨੇ ਧੀਆਂ ਪੁੱਤਰ ਨਹੀਂ ਵਿਆਹੇ? ਸਮਾਜ ਹੈ, ਰਿਸ਼ਤੇ ਫੈਲਣੇ ਨੇ ਰੋਜ਼। ਰਿਸ਼ਤਿਆਂ ਦਾ ਬਹੁਤ ਵੱਡਾ ਫੈਲਾਅ ਹੋ ਰਿਹਾ, ਪਰ ਉਹ ਸਾਂਝਾਂ ਵਿੱਚ ਨੀਂਹ ਕੀ ਹੋਵੇ ਜੀ? ਜਾਂ ਕਹਿ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵ ਜਲ ਤਾਰੇ। ਓਏ ਸਾਜਨ, ਓਏ ਮੀਤ ਪਿਆਰੇ, ਕੌਣ ਨੇ ਸਾਡੇ ਮਿੱਤਰ ਤੇ ਸੱਜਣ ਜੀ? ਦੇਖੋ ਹਿਰਦੇ ਤੇ ਇੱਕ ਵਾਰੀ।
ਜੋ ਹਮ ਕੋ ਹਰ ਨਾਮ ਚਿਤਾਰੇ, ਜੋ ਹਮ ਕੋ ਹਰ ਨਾਮ ਚਿਤਾਰੇ, ਜੋ ਓਏ ਸਾਜਨ ਓਏ ਮੀਤ ਪਿਆਰੇ, ਓਏ ਸਾਜਨ ਓਏ ਮੀਤ ਪਿਆਰੇ, ਸਾਜਨ ਮੀਤ ਪਿਆਰ, ਓਏ ਸਾਜਨ ਓਏ ਮੀਤ ਪਿਆਰ।
ਨਵੇਂ ਸਮਾਜ ਚ ਜਮ ਜਮ ਸਾਜਾਂ, ਰਿਸ਼ਤੇ ਸਨੇਹ ਸਭ ਕੁਛ ਹੋਵੇ। ਕਲਗੀਆਂ ਵਾਲੇ ਹਜ਼ੂਰ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਇੱਕ ਮਾਪੇ ਆਏ ਰੋਂਦੇ, ਬੜੇ ਦੁਖੀ ਆ ਜੀ। ਕੀ ਹੋਇਆ? ਸਾਡਾ ਪੁੱਤਰ ਰਿਸ਼ਤਾ ਤੋੜ ਕੇ ਜਾ ਰਿਹਾ। ਨੰਦ ਸਿੰਘ, ਇਹਨਾਂ ਦਾ ਨਾਂ ਲਿਖਿਆ ਗਿਆ ਨੀ, ਗਿਆਨ ਸੁਣ ਤਬਾਰੀ ਗੁਰੂ ਖਾਲਸਾ। ਨੰਦ ਸਿੰਘ ਰਿਸ਼ਤਾ ਤੋੜ ਕੇ ਜਾ ਰਿਹਾ ਜੀ। ਮਹਾਰਾਜ ਕਹਿਣ ਲੱਗੇ ਬੁਲਾਓ ਨੰਦ ਸਿੰਘ। ਨੰਦ ਸਿੰਘ ਕਿਉਂ ਛੱਡ ਕੇ ਜਾ ਰਿਹਾ ਮਾਂ ਪਿਓ? ਕਹਿੰਦਾ ਜੀ ਮੈਂ ਭਗਤੀ ਕਰਨ ਚੱਲਿਆ, ਜੰਗਲ ਵਿੱਚ, ਗੁਫਾ ਵਿੱਚ, ਮਤਲਬ ਦੁਨੀਆਂ ਤੋਂ ਵੱਖਰੇ ਦੂਰ। ਉਹ ਭਾਵੇਂ ਜ਼ਮੀਨ ਚ ਚਲੇ ਜਾਏ, ਜੰਗਲ ਚ ਚਲੇ ਜਾਏ, ਪਹਾੜਾਂ ਤੇ ਚਲੇ ਜਾਏ, ਮਕਸਦ ਇਹੀ ਹੁੰਦਾ ਸੀ ਨਾ ਜੀ। ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਸਿੱਖਿਆ ਤੁਹਾਨੂੰ ਕਿੱਥੋਂ ਮਿਲੀ? ਗੁਰਮਤ ਨੇ ਨਹੀਂ ਸਿਖਾਇਆ, ਗੁਰਮਤ ਨੇ ਸਿਖਾਇਆ ਸੀ ਹਾਥ ਪਾਮ ਕਰ ਕਾਮ ਸਭ ਚੀਤ ਨਿਰੰਜਨ ਨਾਲ। ਗੁਰਮਤ ਸਿਖਾਈ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਇਹ ਤਾਂ ਨਹੀਂ ਸਾਡਾ ਸਿਧਾਂਤ। ਕਹਿੰਦੇ ਜੀ ਮੈਂ ਬਾਣੀ ਚ ਪੜ੍ਹਿਆ ਸੀ। ਕਮਾਲ ਹੈ, ਬਾਣੀ ਚ ਕਿੱਥੇ ਪੜ੍ਹਿਆ? ਇਹ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਇੱਦਾਂ ਹੀ ਜਿਵੇਂ ਆਹ ਸ਼ਬਦਾਂ ਚ ਚੱਲਿਆ, ਨਾ ਹੀ ਤੇਰਾ ਨਾਲੇ ਤੇ ਮੈਂ ਛੱਡਣ ਲੱਗਾ ਕੁਟੰਬ ਨੂੰ, ਮੈਂ ਕੀ ਲੈਣਾ ਮਾਂ ਪਿਓ ਤੋਂ, ਮੈਂ ਕੀ ਲੈਣਾ ਧੀਆਂ ਪੁੱਤਾਂ ਤੋਂ? ਬੜੇ ਬੜੇ ਜੀ ਰਾਜੇ ਚਲੇ ਗਏ ਜੰਗਲਾਂ ਚ, ਇਹ ਕੁਟੰਬ ਤੂੰ ਜੇ ਦੇਖਦਾ ਚੱਲਿਆ ਨਾ ਹੀ ਤੇਰਾ ਨਾਲੇ, ਸਾਥ ਤੇਰਾ ਚੱਲਿਆ ਨਾ ਹੀ, ਤੇ ਇਸ ਨਾਲ ਕਿਉਂ ਚਿੱਤ ਲਾਈਐ? ਅੱਛਾ ਜੀ, ਮੈਂ ਵੀ ਕਹਿੰਦੇ ਅੱਗੇ ਪੜ੍ਹ, ਅੱਗੇ ਕੀ ਲਿਖਿਆ ਜੀ? ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਰਛੋਤਾਈ। ਉਸ ਰਿਸ਼ਤੇ ਛੱਡਣ ਲਈ ਨਹੀਂ ਸੀ ਕਿਹਾ, ਰਿਸ਼ਤਿਆਂ ਲਈ ਬੁਰਿਆਈਆਂ ਛੱਡਣ ਲਈ ਕਿਹਾ ਸੀ। ਵੀ ਇੰਨਾ ਨਾ ਫਸ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਭੈ ਆਣ ਲਟਾਵੈ, ਮੈਂ ਤੇ ਨਜ਼ਾਰੇ ਲਵਾਂਗਾ ਜੀ, ਮੇਰੀ ਘਰ ਦੀ ਨਜ਼ਾਰੇ ਲਏਗੀ, ਮਹਿੰਗੇ ਸੂਟ ਪਾਏਗੀ। ਲੁਟਾਈ ਤੇ ਰਿਹਾ ਮਨ ਮੇਰੇ ਭੁੱਲੇ, ਕਪਟ ਨਾ ਕੀਚੈ ਅੰਤ ਨਵੇਰਾ ਤੇਰੇ ਜੀ ਪਹਿਲੀ ਚ। ਰਿਸ਼ਤੇ ਹੋਣ, ਮਹਾਰਾਜ ਨੇ ਇੱਕ ਬਚਨ ਬੜਾ ਪਿਆਰਾ ਜਿਹਾ ਕਿਹਾ ਬਾਣੀ ਦੇ ਅੰਦਰ। ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਤੇ ਮਿੱਤਰ ਉਹ ਹੁੰਦੇ ਆ ਜਿਨ੍ਹਾਂ ਦੇ ਮਿਲਣ ਨਾਲ ਹਿਰਦਾ ਠੰਡਾ ਹੋ ਜਾਏ, ਨਿਰਮਲ ਹੋ ਜਾਏ। ਉਹਨਾਂ ਨਾਲ ਸਨੇਹ ਕਰਨ ਦੀ ਬਾਤ ਸਾਹਿਬ ਸਿਖਾ ਰਿਹਾ। ਸੋ ਇਸ ਲਈ ਜਿਹੜੀ ਤੂੰ ਜਗਤ ਦੀ ਸਾਂਝ ਵੇਖ ਰਿਹਾ ਨਾ, ਸਰੀਰਾਂ ਕਰਕੇ ਪਕੜਿਆ ਹੋਇਆ, ਜਕੜਿਆ ਹੋਇਆ, ਲੁੱਟ ਮਾਰ ਕਰਕੇ ਕਹਿੰਦਾ ਮੈਂ ਹਾਏ ਰਜਾ ਦਿਆਂ, ਇਹ ਸਭ ਆਪਣੇ ਸਵਾਰਥਾਂ ਨਾਲ ਜੁੜੇ ਨੇ ਤੇ ਕੋਈ ਕਿਸੇ ਨਾਲ। ਜਦੋਂ ਸਵਾਰਥ ਮੁੱਕ ਜਾਂਦੇ ਆ, ਰਿਸ਼ਤੇ ਮੁੱਕ ਜਾਂਦੇ ਜੀ, ਜੇ ਨੀਂਹ ਕੱਚੀ ਹੋਵੇ, ਕੋਈ ਕਿਸੇ ਨਾਲ ਨਹੀਂ ਨਿਭਦਾ ਰਹਾਓ
सुख में आन बहुत मिल बैठत रहत चहो दिस केरा।
स्वार्थां दी बुनियाद वाले रिश्ते जिनी देर लोड़ां पूरियां हो रही हैं उन्नी देर तुसीं वेखो किन्नियां भीड़ां चापलूसी करदियां आले दुआले, फिर सब बेड़े च उतर जाते जो डुबन पे आता वो चारे पासे फिर मित्र बन के घेरी रख दे।
बिपत पर सब संग कौन ना आवत मेरा।
स्वार्था की नींह ढह जाती, मैल ढह जाते, बिपता पैंदी, औकड़ पैंदी, सब साथ छड़ जाते, कोई नेड़े नहीं ढुकदा।
घर की मार बहुत हित जासिया सदा रहत संग लागी।
सब तो निकटवर्ती रिश्ता जिंदगी का हमराज अर्दंगनी कहा जाता, जिंदगी के अंग के बराबर जिहड़ी सदा नाल जुड़ के जिंदगी गुजारती है।
जब ही हंस कभी काया प्रेत प्रेत कर भागी।
सिर्फ शरीर की बुनियाद से होणगे तो फिर जिदन ये अंदरों उडारी मारनी हंस ने शरीर में मिट्टी होना उदन मुरदा कह लग पे प्रेत कह लग पे कोई नहीं रखता खर्च, फिर सब साथ छड़। इस वास्ते सांझ करीजा चलदिया नाल चलन सज्जन सही नाल मैं और गुणा की सांझ नाल निभदी है, शरीर की सांझ इत्थे मिट्टी हो जांदी।
इह दुख को व्यवहार बनो है जासो नेह लगायो।
चित जोड़ के बैठा उदी असलियत यह है, उदा विहार यह बनिया होया है।
अंत बार नानक बिनहार जी कोई काम ना आए।
जिहड़ी नींह रखी ना किसी की कोठी वड्डी तां रिश्ता जोड़िया, किसी को पैसा वड्डा, किसी की पदवी वड्डी, कोई नहीं नाल नहीं पिया। सज्जन सच्चा पातशाह सिर शाहां दे शाह जिस पास बैठिया उत्थे सोभी दा जी, यह है गुणा का सागर। तो जदों क्यों रिश्ते जोड़न लगे गुरु साहब, सब तो अहम रिश्ता पति पत्नी का गुरु की हजूरी तो बिना नहीं जुड़ता, ताकि गुणा की सांझ होवे ते गुण भी गुरु के दिते होण, फिर वो रूहानी रिश्ते होंदे ने, वो सुखदाई रिश्ते होंदे ने, दुनियावी रिश्ते टुटदे आ। और एक पंक्ति पंक्ति आखरी एक बार फिर पढ़िए जी।
ਇਹ ਦੁੱਖ ਕੋ ਵਿਵਹਾਰ ਬਣੋ ਹੈ ਜੈਸੇ ਮੂਹ ਲਗਾਏ ਅੰਤ ਬਾਰ ਨਾਨਕ ਬਿਨਹਾਰ ਜੀ ਕੋਈ ਕਾਲ ਨਾ।